ਆਪਾਂ ਤੇ ਇਹੀ ਕਹਿਣਾ ਵੀ ਅਸੀਂ ਕੁਛ ਨਹੀਂ ਜਾਣਦੇ ਮਹਾਰਾਜ, ਤੁਸੀਂ ਜਿਵੇਂ ਤਾਰਨਾ ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ, ਜਿਵੇਂ ਤਾਰਨਾ ਤਾਰ ਦਿਓ। ਨਾਨਕ ਦਾਸ ਸਦਾ ਕੁਰਬਾਨੀ, ਅਸੀਂ ਤਾਂ ਤੁਹਾਡੇ ਤੋਂ ਸਦਾ ਕੁਰਬਾਨ ਹੀ ਜਾਂਦੇ ਹਾਂ, ਕੁਰਬਾਨ ਹੀ ਜਾਂਦੇ ਹਾਂ, ਬਲਿਹਾਰ ਜਾਈਏ। ਇੱਕ ਹੋਰ ਰਹਿ ਗਈ ਪੰਗਤੀ, ਤੁਮ ਤੇ ਹੋਏ ਸੁਆਗਿਆਕਾਰੀ। ਇਹ ਵੀ ਬਹੁਤੇ ਲੋਕ ਕਹਿੰਦੇ ਤੁਮਸੇ ਹੋਏ ਸੁਆਗਿਆਕਾਰੀ, ਇੱਥੇ ਵੀ ਸਹੀ ਬੋਲ ਜਾਂਦੇ ਤੁਮ ਤੇ। ਇਹ ਦੋ ਤੱਤੇ ਯਾਦ ਰੱਖਣੇ, ਤੁਮ ਤੇ ਹੋਏ ਸੁਆਗਿਆਕਾਰੀ, ਉੱਚੇ ਤੇ ਉੱਚਾ ਭਗਵੰਤ। ਇਹ ਬਹੁਤ ਮੈਂ ਇਸ ਗੱਲ ਦੇ ਉੱਤੇ ਕਾਫੀ ਜ਼ੋਰ ਲਾਇਆ ਵੀ ਹਟ ਜਾਣ ਸਾਰੇ ਜਾਣੇ, ਮੈਂ ਬੋਲ ਕੇ ਕਿੰਨੀ ਵਾਰ ਹਟਿਆ, ਫੇਰ ਵੀ ਸੇ ਹੀ ਕਹਿਣਗੇ। ਉਹ ਮੂੰਹ ਦੇ ਉੱਤੇ ਸੇ ਐਸਾ ਚੜਿਆ ਹੋਇਆ, ਉਹ ਉਤਰਦਾ ਹੀ ਨਹੀਂ। ਇਸ ਕਰਕੇ ਇਸ ਚੀਜ਼ ਨੂੰ ਪਕਾਓ, ਬਾਣੀ ਗਲਤ ਕਾਹਨੂੰ ਬੋਲਣੀ ਹੈ। ਉੱਚੇ ਤੇ ਉੱਚਾ ਭਗਵੰਤ, ਤੁਮ ਤੇ ਹੋਏ ਸੁਆਗਿਆਕਾਰੀ। ਇਸ ਤਰ੍ਹਾਂ ਇਹਨਾਂ ਦੋਨਾਂ ਪੰਗਤੀਆਂ ਦੇ ਨਾਲ ਅੱਛੀ ਤਰ੍ਹਾਂ ਪਰਪੱਕਤਾ ਕਰ ਲੈਣੀ। ਮਹਾਰਾਜ ਨੇ ਚਾਰ ਅਸ਼ਟਪਦੀਆਂ ਤੱਕ ਅਮੋਲਕ ਬਖਸ਼ਿਸ਼ ਕੀਤੀ ਹੈ ਆਪਣੇ ਤੇ। ਸੁਖਮਨੀ ਸਾਹਿਬ ਦਾ ਪਾਠ ਤਾਂ ਆਪਾਂ ਰੋਜ਼ ਹੀ ਕਰਦੇ ਹਾਂ, ਪਰ ਆਹ ਜਿਹੜਾ ਟਿਕਾਓ ਮਿਲਦਾ ਇਹ ਉੱਥੇ ਨਹੀਂ ਮਿਲਦਾ। ਇਹ ਜਿਹੜਾ ਸੰਗਤ ਵਿੱਚ ਬਹਿ ਕੇ ਟਿਕਾਓ ਪ੍ਰਾਪਤ ਹੋਣਾ, ਇਹ ਜਿਹੜੇ ਅੰਮ੍ਰਿਤ ਵਰਨ ਸੰਗਤ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਇੱਕ ਇੱਕ ਅੱਖਰ, ਇੱਕ ਪੰਗਤੀ, ਫਿਰ ਉਹਦਾ ਅੱਧਾ ਹਿੱਸਾ, ਫਿਰ ਉਹਦਾ ਇੱਕ ਇੱਕ ਅਰਥ, ਉਹ ਜਿਹੜਾ ਹਿਰਦੇ 'ਚ ਉੱਤਰ ਜਾਣਾ ਨਾ। ਇਹ ਜਦ ਘਰ ਜਾ ਕੇ ਹੁਣ ਸੁਖਮਨੀ ਸਾਹਿਬ ਦਾ ਪਾਠ ਕਰੋਗੇ ਤਾਂ ਫਿਰ ਇਸ ਵਿੱਚ ਬਹੁਤ ਆਨੰਦ ਭਰ ਜਾਣਾ, ਕਿਉਂਕਿ ਟਿਕ ਟਿਕ ਕੇ ਕਰਿਆ ਕਰੋ। ਇੱਕ ਤਾਂ ਜਿਹੜੀ ਕਾਹਲ ਹੈ ਨਾ, ਇਹ ਕਾਹਲ ਨੇ ਆਪਾਂ ਨੂੰ ਖਰਾਬ ਕਰਨਾ ਹੈ। ਜੇ ਮੈਂ ਇਹ ਕਹਿ ਰਿਹਾ ਕਿ ਇੱਕ ਇੱਕ ਪੰਗਤੀ ਦੋ ਦੋ ਵਾਰ ਪੜ੍ਹਿਆ ਕਰੋ, ਲਓ ਤੁਸੀਂ ਕਹੋਗੇ ਇੱਕ ਪਾਠ ਤਾਂ ਮਸਾਂ ਹੁੰਦਾ, ਇਹ ਨਵੇਂ ਕੰਮ ਸ਼ੁਰੂ ਕਰਤਾ ਹੁਣ, ਭਾਈ ਮੈਂ ਕਿਤੇ ਕੁਛ ਲੈਣਾ ਇਹਦੇ 'ਚੋਂ, ਤੁਸੀਂ ਆਨੰਦ ਲੈਣਾ। ਮੈਂ ਤਾਂ ਕਹਿੰਦਾ ਜੇ ਤੁਸੀਂ ਕਹਿੰਦੇ ਅਸੀਂ ਆਨੰਦ ਲੈਣਾ, ਤਾਂ ਮੈਂ ਕਹਿੰਦਾ ਆਨੰਦ ਤਾਂ ਫਿਰ ਇਸ ਤਰ੍ਹਾਂ ਪ੍ਰਾਪਤ ਹੋਏਗਾ ਵੀ ਇੱਕ ਪੰਗਤੀ ਦੋ ਵਾਰ ਪੜ੍ਹ ਲਓ, ਤਾਂ ਕਿ ਉਹ ਮਨ ਦੇ ਅੰਦਰ ਪੰਗਤੀ ਜਿਹੜੀ ਹੈ ਉਹ ਵਸ ਸਕੇ। ਕਾਹਲੀ ਵਿੱਚ ਤਾਂ ਆਪਾਂ ਇੱਕ ਪੰਗਤੀ, ਦੂਜੀ, ਤੀਜੀ, ਚੌਥੀ, ਮਨ ਹਲੇ ਪਹਿਲੀ ਪੰਗਤੀ ਦੀ ਵਿਚਾਰ ਵੀ ਨਹੀਂ ਕਰ ਸਕਿਆ ਕਿ ਆਪਾਂ ਚੌਥੀ ਪੰਗਤੀ 'ਤੇ ਪਹੁੰਚ ਗਏ ਅਤੇ ਛੇਤੀ ਛੇਤੀ ਕੰਮ ਮੁਕਾ ਕੇ ਮੈਂ ਪੜ੍ਹ ਲਿਆ। ਬਸ ਸਾਰੀ ਜ਼ਿੰਦਗੀ ਐਂ ਕਰਦੇ, ਮੈਂ ਪੜ੍ਹ ਲਿਆ ਸੁਖਮੀ ਸਾਹਿਬ, ਪੜ੍ਹ ਲਿਆ ਤਾਂ ਠੀਕ ਹੈ ਭਾਈ, ਕੋਈ ਖਾਸ ਗੱਲ ਨਹੀਂ ਕੀਤੀ, ਤੂੰ ਕਿਉਂ ਵਿਚਾਰਿਆ ਨਹੀਂ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ। ਇਸ ਕਰਕੇ ਇੱਕ ਪੰਗ ਵਿਚਾਰ ਵੀ ਹੋ ਸਕਦੀ ਮਨ 'ਚ, ਜਿਵੇਂ ਇੱਕੋ ਹੀ ਪੰਗਤੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਤਾਂ ਮਨ ਨੂੰ ਵਿਚਾਰ ਕਰਨ ਦਾ ਮੌਕਾ ਵੀ ਮਿਲ ਜਾਂਦਾ। ਸਾਰਾ ਨਹੀਂ ਪੜ੍ਹਨਾ, ਤਾਂ ਇੱਕ ਅਸ਼ਟਪਦੀ ਇਸ ਤਰ੍ਹਾਂ ਪੜ੍ਹ ਲਓ, ਤਾਂ ਵੀ ਬਹੁਤ ਫਾਇਦਾ ਹੋ ਜਾਏਗਾ, ਤਾਂ ਵੀ ਬੜੀ ਤਕੜੀ ਦਵਾਈ ਮਿਲ ਜਾਏਗੀ ਆਪਾਂ ਨੂੰ, ਫਿਰ ਆਪਣਾ ਰੂਟੀਨ ਹੀ ਬਣ ਸਕਦਾ। ਜਿਹੜੇ ਦੋ ਪਾਠ ਕਰਦੇ ਉਹਦੇ 'ਤੇ ਮੌਜ ਹੀ ਹੈ, ਇਕੱਠੇ ਦੋ ਪਾਠ ਵੀ ਹੋ ਜਾਣਗੇ ਨਾਲੇ ਸਮਝ ਵੀ ਆ ਜਾਂਦੀ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਇੱਕ ਇੱਕ ਵਾਰੀ ਮੂਲ ਮੰਤਰ ਬਾਰੇ ਬੇਨਤੀ ਕੀਤੀ ਸੀ, ਇੱਕ ਓਅੰਕਾਰ ਇੱਕ ਓਅੰਕਾਰ, ਸਤਨਾਮ ਸਤਨਾਮ, ਨਾਲੇ ਤਾਂ ਥੋੜ੍ਹੀ ਵਿਚਾਰ ਕਰਨ ਦਾ ਮੌਕਾ ਮਿਲ ਜਾਂਦਾ, ਨਾਲੇ ਇਸ ਵਿੱਚ ਰਸ ਹੈ, ਰਸ ਵੱਧਦਾ ਹੈ, ਰਸ ਵਾਲੀਆਂ ਚੀਜ਼ਾਂ ਹਨ ਇਹ। ਕਿਸੇ ਪੂਰਨ ਪੁਰਸ਼ ਨੇ ਦੱਸੀਆਂ ਹੋਈਆਂ ਚੀਜ਼ਾਂ ਹਨ ਵੀ ਇਸ ਤਰ੍ਹਾਂ ਕਰਿਆ ਕਰੋ ਜੇ ਮਨ ਨੂੰ ਟਿਕਾਉਣਾ, ਕਿਉਂਕਿ ਮਨ ਜਿਹੜਾ ਇਹ ਸ਼ਰਾਰਤੀ ਹੈ, ਚੰਚਲ ਹੈ, ਚੰਚਲ ਮਨ ਨੂੰ ਟਿਕਾਉਣ ਲਈ ਵੀ ਆਪਾਂ ਨੂੰ ਚੰਚਲ ਚੀਜ਼ ਦੇਣੀ ਪੈਂਦੀ ਪਹਿਲਾਂ ਇਹਨੂੰ, ਕਿ ਇਸ ਨੂੰ ਐਸੇ ਢੰਗ ਨਾਲ ਮਨ ਨੂੰ ਫਸਾਉਣਾ ਹੈ ਕਿ ਕਿਤੇ ਜਾ ਨਾ ਸਕੇ। ਮਨ ਨੂੰ ਇਹ ਗੱਲ ਮਿਲ ਜਾਏਗੀ ਕਿ ਮੈਂ ਇੱਕ ਪੰਗਤੀ ਦੋ ਵਾਰ ਪੜ੍ਹਨੀ ਹੈ, ਲੋ ਮਨ ਨੂੰ ਵੀ ਕੰਮ ਮਿਲ ਗਿਆ, ਹੁਣ ਕਿੱਧਰ ਜਾਏਗਾ, ਭਾਈ ਦੋ ਵਾਰ ਪੰਗਤੀ ਜੋ ਪੜ੍ਹਨੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਪੰਗਤੀ ਨੂੰ ਹੀ ਦੋ ਵਾਰ ਪੜ੍ਹੋ, ਤਾਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਬਖਸ਼ਿਸ਼ ਹੋ ਜਾਏ। ਵਾਰ ਵਾਰ ਤਾਂਹੀਓ ਆਪਾਂ ਕਹਿੰਦੇ ਹਾਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਬਖਸ਼ਿਸ਼ਾਂ ਕੀਤੀਆਂ ਹਨ। ਚਾਰ ਅਸ਼ਟਪਦੀਆਂ ਸਤਿਗੁਰੂ ਜੀ ਦੀ ਕਿਰਪਾ ਨਾਲ ਸੰਪੂਰਨ ਹੋਈਆਂ ਹਨ। 268 ਅੰਗ ਤੇ ਹੁਣ ਅੱਗੇ ਪੰਜਵੀਂ ਅਸ਼ਟਪਦੀ ਕਿਰਪਾ ਕਰ ਰਹੇ ਨੇ। ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲਗ ਹੈ ਆਨ ਸਵਾਇ, ਨਾਨਕ ਕਹੋ ਨ ਸੀਝੈ ਬਿਨ ਨਾਵੈ ਪਤ ਜਾਏ। ਸਤਿਗੁਰੂ ਮਹਾਰਾਜ ਫਰਮਾਉਂਦੇ ਸਲੋਕ ਦੇਨ ਹਾਰ ਕਿੰਨਾ ਕੁ ਕੁਛ ਉਹਨੇ ਦਿੱਤਾ ਹੈ। ਇਹਦੇ ਵਿੱਚ ਉਲਟ ਪ੍ਰਸ਼ਨ ਕਰ ਲੈਂਦੇ ਵੀ ਉਹਨੇ ਨਹੀਂ ਕੀ ਦਿੱਤਾ, ਤੈਨੂੰ ਕੀ ਨਹੀਂ ਦਿੱਤਾ ਹੈ ਉਹ ਦੱਸ। ਜਦੋਂ ਸਾਰਾ ਕੁਛ ਜੋ ਵੀ ਅੱਖਾਂ ਨਾਲ ਦਿਖਦਾ ਹੈ, ਸਰੀਰ ਤੋਂ ਲੈ ਕੇ ਤੇਰੇ ਘਰ ਤੱਕ ਦੇ ਸਾਰੇ ਪਦਾਰਥ, ਤਿੰਨਾਂ ਲੋਕਾਂ ਦਾ ਮਾਲਕ, ਬ੍ਰਹਿਮੰਡਾਂ ਨੂੰ ਬਣਾਉਣ ਵਾਲਾ, ਕੀ ਨਹੀਂ ਦਿੱਤਾ ਉਸਨੇ। ਦੇਨ ਹਾਰ ਪ੍ਰਭ ਛੋੜ ਕੇ, ਇੰਨੀ ਸੋਹਣੀ ਧੁੱਪ ਦਿੰਦਾ ਰੋਜ਼, ਚੰਦਰਮਾ ਦੀ ਚਾਨਣੀ ਤੈਨੂੰ ਦਿੰਦਾ, ਤਾਰੇ ਸਮਾਨ ਚਲਾਏ ਨੇ, ਨਦੀਆਂ ਬਣਾਈਆਂ ਨੇ, ਪਹਾੜ ਬਣਾਏ ਨੇ, ਫਲਾਂ ਦਾ ਅੰਤ ਨਹੀਂ ਛੱਡਿਆ, ਸਬਜ਼ੀਆਂ ਦਾ, ਸਰੀਰ ਸੋਹਣਾ, ਰਿਸ਼ਤੇਦਾਰ, ਬਾਲ ਬੱਚੇ, ਪੈਸਾ ਟਕਾ, ਹਰ ਚੀਜ਼ ਦਿੱਤੀ ਜਿਹਨੇ, ਉਹਨੂੰ ਛੱਡ ਕੇ ਲੱਗ ਹੈ ਆਨ ਸਵਾਏ। ਵਾਹਿਗੁਰੂ ਨੂੰ ਛੱਡ ਕੇ ਤੂੰ ਹੋਰ ਹੀ ਸਵਾਦਾਂ 'ਚ ਲੱਗ ਪਿਆ ਹੈ, ਹੋਰ ਹੀ ਪ੍ਰਯੋਜਨਾ ਵਿੱਚ ਲੱਗ ਪਿਆ ਹੈ। ਜਿਹੜਾ ਤਾਂ ਦਿੰਦਾ ਹੈ ਸਾਰਾ ਕੁਛ, ਉਹਨੂੰ ਛੱਡ ਦਿੱਤਾ ਹੈ, ਅਤੇ ਜਿੱਥੇ ਕੁਛ ਵੀ ਨਹੀਂ ਮਿਲਦਾ ਉੱਥੇ ਟੱਕਰਾਂ ਮਾਰਦਾ ਹੈ। ਮਹਾਰਾਜ ਜੀ ਕਹਿੰਦੇ ਜਿਹਨੇ ਸਭ ਕੁਛ ਦਿੱਤਾ ਉਸ ਨਾਲ ਜੁੜ। ਜੇ ਤੂੰ ਕਹੇ ਕਿ ਇਹਨੂੰ ਛੱਡ ਕੇ ਮੇਰਾ ਹੋਰ ਕਿਤੇ ਕਲਿਆਣ ਹੋ ਜਾਏਗਾ, ਨਾਨਕ ਕਹੂ ਨਾ ਸੀਝਈ, ਹੋਰ ਕਿਤੇ ਵੀ ਕਿਸੇ ਥਾਂ ਦੇ ਉੱਤੇ ਵੀ ਤੇਰੀ ਕਲਿਆਣ ਨਹੀਂ ਹੋਣੀ। ਜੇ ਤੂੰ ਕਹੇਗਾ ਕਿ ਮੈਂ ਹੋਰ ਕਈ ਪ੍ਰਕਾਰ ਦੇ ਯਤਨ ਕਰ ਲਾਂ, ਕਰਮ ਧਰਮ ਕਰ ਲਵਾਂ, ਮੈਂ ਇਸ ਤਰ੍ਹਾਂ ਕਰ ਲਾਂ, ਉਸ ਤਰ੍ਹਾਂ ਕਰ ਲਾਂ, ਸ਼ਾਇਦ ਮੈਂ ਪਹਿਲਾਂ ਪਹੁੰਚ ਜਾਵਾਂਗਾ। ਨਾਮ ਨੂੰ ਛੱਡ ਕੇ ਜੇ ਤੂੰ ਕਹੇ ਕਿ ਮੈਂ ਇੱਧਰ ਉੱਧਰ ਭਟਕ ਕੇ ਪਹਿਲਾਂ ਅਵਸਥਾ ਦਾ ਮਾਲਕ ਬਣ ਜਾਵਾਂਗਾ। ਮਹਾਰਾਜ ਕਹਿੰਦੇ ਨਾਮ ਨੂੰ ਛੱਡ ਕੇ ਕਲਯੁਗ ਦੇ ਵਿੱਚ ਤੂੰ ਜਿਹੜਾ ਵੀ ਕਰਮ ਕਰੇਗਾ, ਬਿਨ ਨਾਵੈ ਪਤ ਜਾਏ, ਨਾਮ ਤੋਂ ਬਿਨਾਂ ਜਿਹੜਾ ਕੰਮ ਕਰਾਂਗੇ ਉਹ 'ਚ ਆਪਣੀ ਇੱਜ਼ਤ ਖਰਾਬ ਹੀ ਹੋਣੀ ਹੈ। ਬਾਕੀ ਸਾਰੇ ਕੰਮਾਂ ਨੂੰ ਕਰਕੇ ਵੀ ਭਾਵੇਂ ਦੇਖਣਾ, ਪ੍ਰੈਕਟੀਕਲ ਵੀ ਆਪਣਾ ਕਰ ਲਓ, ਪਰ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਇੱਜ਼ਤ ਖਰਾਬ ਹੀ ਹੁੰਦੀ। ਇਸ ਕਰਕੇ ਦੇਣ ਹਾਰ ਵਾਹਿਗੁਰੂ ਨੂੰ ਨਾ ਛੱਡ, ਨਾ ਉਹਦੇ ਨਾਮ ਨੂੰ ਭੁੱਲ, ਬਸ ਧੰਨਵਾਦ ਕਰ, ਰਾਤ ਦਿਨ ਧੰਨਵਾਦ ਕਰ ਵਾਹਿਗੁਰੂ ਦਾ, ਸ਼ੁਕਰ ਹੈ। ਸੋ ਇਸ ਕਰਕੇ ਮਹਾਰਾਜ ਨੇ ਜਿਵੇਂ ਬਚਨ ਕੀਤਾ ਕਿ ਵਾਹਿਗੁਰੂ ਦਾ ਹਰ ਵਕਤ ਸ਼ੁਕਰ ਕਰੋ। ਭਾਈ ਵੀਰ ਸਿੰਘ ਜੀ ਨੇ ਬਹੁਤ ਲਿਖਿਆ ਕਿ ਹੋਰ ਕੁਛ ਨਾ ਬਣ ਆਵੇ, ਤਾਂ ਇੰਨਾ ਜ਼ਰੂਰ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ, ਵਾਹਿਗੁਰੂ ਤੇਰਾ। ਇਹ ਪ੍ਰਸ਼ਾਦਾ ਛਕ ਕੇ, ਪਾਣੀ ਪੀ ਕੇ, ਕੱਪੜੇ ਪਹਿਨ ਕੇ, ਕੰਮ ਕਾਰ ਕਰਕੇ ਇੰਨਾ ਤਾਂ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਸਵੇਰ ਤੋਂ ਸ਼ਾਮ ਤੱਕ ਥੈਂਕ ਯੂ ਕਰਦਿਆਂ ਬੰਦੇ ਦਾ ਮੂੰਹ ਥੱਕ ਜਾਂਦਾ, ਲੋਕਾਂ ਨੂੰ ਐਵੇਂ ਹੀ ਮਾੜੀ ਜਿਹੀ ਗੱਲ 'ਤੇ ਥੈਂਕ ਯੂ ਕਰ ਦੇਣਗੇ ਅਗਲੇ ਦਾ। ਜਿਹਨੇ ਸਾਰਾ ਕੁਛ ਦਿੱਤਾ ਉਹਦਾ ਕਦੇ ਥੈਂਕ ਯੂ ਕੀਤਾ ਹੀ ਨਹੀਂ, ਉਹਨੂੰ ਨਹੀਂ ਕਹਿੰਦਾ ਤੇਰਾ ਸ਼ੁਕਰ ਹੈ। ਵਾਹਿਗੁਰੂ ਤੇਰਾ ਸ਼ੁਕਰ ਹੈ, ਸੱਚੇ ਪਾਤਸ਼ਾਹ ਸਾਨੂੰ ਗਰੀਬਾਂ ਨੂੰ ਆਪਨੇ ਬਹੁਤ ਬਖਸ਼ਿਸ਼ ਕੀਤੀ। ਕੋਈ ਪੁੱਛਦਾ ਨਹੀਂ ਸੀ ਹੁੰਦਾ ਆਪਾਂ ਨੂੰ, ਇਹ ਪਿਛਲੇ ਸਮੇਂ ਚਲੇ ਜਾਓ, ਆਪਾਂ ਨੂੰ ਕੋਈ ਨਹੀਂ ਸੀ ਪੁੱਛਦਾ ਹੁੰਦਾ, ਸ਼ੂਦਰ ਕਹਿ ਕੇ ਲੋਕ ਬੁਲਾਉਂਦੇ ਹੁੰਦੇ ਸੀ। ਕੋਈ ਪੁੱਛਦਾ ਸੀ ਆਪਣੇ ਵੱਡਿਆਂ ਵਡੇਰਿਆਂ ਨੂੰ ਅੱਜ ਤੋਂ 540 ਸਾਲ ਪਹਿਲਾਂ? ਇਹ ਤਾਂ ਜਦ ਦੇ ਗੁਰੂ ਨਾਨਕ ਦੇਵ ਜੀ ਆਏ ਨੇ ਉਦੋਂ ਦੀ ਆਪਣੇ 'ਤੇ ਕਿਰਪਾ ਹੋਈ ਆ, ਆਪਣੇ ਸਿਰ 'ਤੇ ਦਸਤਾਰ ਆਈ ਆ। ਇਹ ਦਸਤਾਰ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ ਆਪਾਂ ਨੂੰ, ਇਹ ਘਰ, ਇੱਜ਼ਤ, ਮਾਣ, ਸਤਿਕਾਰ, ਇਹ ਸਰਦਾਰੀਆਂ, ਇਹ ਸੱਚੇ ਪਾਤਸ਼ਾਹ ਨੇ ਬਖਸ਼ੀਆਂ ਨੇ। ਅਸ਼ਟਪਦੀ 8 ਪੌੜੀਆਂ ਉਚਾਰਨ ਕਰਨਗੇ, दस वस्तू ले पाछै पावै। ले नूं इकलां लगी हुई है, इस करके ये ले है, पाछै पावै नूं दलाइयां हन। या हौली हौली पाठ करदे आ अपनियां लावां दलावां विच सुधार लियाओ, गुरु दियां खुशियां प्राप्त करो शुद्ध बाणी पढ़ के। महाराज कहिंदे ये इंसान दस चीज़ां भी लै लैंदा परमात्मा तों, हजारां चीज़ां भी लै लैंदा है, उन्हां नूं तां भुला छड़दा है मैं लईआं ही नहीं। जिहड़ा ये कहिंदा मैनूं परमात्मा ने की दिता है, धरती नूं ये सब तों वड्डा बोझ लगदा। धरती ताइयों डोलदी है, ये कहिंदी है किरत कणां दा बोझ है मेरे उत्ते। माता दे उदर विच तेरी पालना कीती, तैनू सुआस दिते, तैनू इन्ना कुछ दिता, जद बोलन लग पिया तां इही अखर कहिंदा रब ने मैनू की दिता, इस दिन लई पैदा कीता सी तैनू। महाराज कहिंदे दस चीज़ां लै के भुल जाना है, जे एक चीज़ नहीं भी दिती वाहेगुरु ने तां एक बस्त कारण बिखोट गवावै। खोट हुंदी खोटा पुणा, बिखोट हुंदी शुद्धता। प्रेम बनिया होया, प्यार बनिया होया, शुद्धता बनी हुई है, एक चीज करके घरे रुस के बह गया भी रब ने सानू मुंडा नहीं दिता, बाकी तो सारा कुछ दिता ना। जे मुंडे दिते ने फिर रुस के बह गया, मैनू रब ने माया नहीं दिती। जे माया दे दिती फिर एक गल ते होर रुस के बैठ गया, मैनू रब ने आ नहीं दिता। हुण सारिया चीजा सारिया नूं नहीं मिलदियां, एक अद्धी कमी तो कोई ना कोई रह ही जांदी विच। यह इंसान जिहड़ा है यह सारिया चीजा नूं छड्ड के एक चीज नूं पकड़दा कि मैनू फलानी चीज नहीं दित्ती परमात्मा ने। सो हुण महाराज जी कहिंदे ने कि एक चीज करके अपनी शुद्धता गवा लई इसने, प्रेम तोड़ लिया है। महाराज कहने तैनू पता परमात्मा दे अंदर किन्नी शक्ति है, एक भी ना दे दस भी हिर ले, नुकसान करा लेगा तू अपना। एक चीज करके रुस के घरे बैठ गया है, बाणी छड़ दित्ती है, सिमरन करना छड़ दिता, सेवा करनी छड़ दित्ती। महाराज कहने जब तू बिल्कुल ही छड़ जाएगा फिर दस चीजा भी जिहड़ी दित्तियां वह भी वापस लै लेनियां उसने, फिर तैन कुछ भी नहीं मिलना है। तो मूढ़ा कहो कहां करे, तां दसो ये कहने मूर्ख की करेगा फिर, इस तरह रुस रुस के नहीं बैठी दा। कोई नहीं, यह है जब मन नूं पहले ही बनाओ कि कोई नहीं, जे एक चीज नहीं भी मिलेगी तां भी कहड़ी गल है, एक चीज तो छड ही लिया करो। सौ चो सौ नंबर नहीं लईदे हुंदे, सौ नंबर तो आउंदे ही नहीं, दो चार तो घट ही हुंदे ने, अद्धा नंबर भी घट हुंदा कई बार, एक भी घट हो सकता, पांच नंबर भी घट हो सकते हैं। सो इस करके परमात्मा नाल ही रुसना। जे महाराज कहते भाई ये तेरे हले कर्मां च है नहीं, सत बचन कहो महाराज नूं, ये ना कहो कि मैनू दिता ही नहीं। जिस ठाकुर स्यों ना ही चारा, जिस वाहिगुरु दे अगे साडा कोई जोर नहीं है, जिहदे अगे कोई चारा नहीं चलता अपना, उत्थे नाले चारा चलाउणा भी नहीं आपां ने। एको ही गल करो, ताको की जय सद नमस्कार, मत्था टेको। हो सकदा दयाल हो जाण, इन्हां दी दयालता दा ढंग ही निराला है। निम्रता च भाई आदम नूं महाराज कहण लगे चौथे पातशाह, भाई आदम तेरे कर्मां च पुत्तर नहीं है, सौ जन्म पिछे सौ जन्म अगे तक भी नहीं है। भाई आदम चुप करके खड़ा, उन्हें कोई किंतु परंतु नहीं किया, जे वह कर दिता तो वह नुकसान हो जाता। वो जिहड़ा चुप करना है ना, इसे चुप विच ही सारा कुछ मिल जाता है। चुप कर गया, हाथ जोड़ के खड़ा है। महाराज नूं उहदी दीनता ते तरस आ गया, बेचारा इन्नी सेवा भी की है, असी पुछया भी है की लेना है, जो मंगया सो इहदे जन्म कर्मां विच नहीं है। तो उहदे लई सतगुरु महाराज स्पैशल कृपा करते ने, फिर जिहड़ी खास महाराज ने, फिर असल विच वह जिहड़ा भाई भगतू सी महाराज के ग्रह विखे आना सी, महाराज ने अपना पुत्र भाई आदम दे दिता आखो सतनाम श्री सतगुरु कोलों दे देंदे ने। महाराज कहने जे जबान चुप रखेगा ना तो सौ सुख लएगा, तो जे अगों बोलेगा तो कुछ भी नहीं मिलना, तेरी दीनता ते दयालता होनी है। तो महाराज जी कहते ने बस मत्था टेकी जा चुप करके आई जा, दिखता सारा कुछ ही सच्चे पातशाह। सो दिखते दी गल एक बारी कोई सिंह बड़ी चढ़ती कला वाला सिमरन भजन वाला सी, वो तुरिया जावे उत्थे एक ना बड़ा बीमार जा बलद डिग्गिया पिया बैल, वो खड़ के सोचन लग पे भी इन किन्ना है, मैं अरदास ही कर दिया भी बेचारा ठीक हो जाए। तो महाराज उन्हें कहते कहते ये मैनू नहीं दिखता पिया, तैनू ज्यादा दिखता है, जोड़ा बलद बीमार होकर डिग्गिया पिया कि तैनू ही दिखता है ना, सानू नहीं दिखता, असी नहीं ठीक कर सकते इनू, तेरिया अरदासा लिए सोची जाना। महाराज कहते इस ने पिछले जन्म के बड़े गुनाह किए ने, इनू असी वो सजा दे रहे, यदी अरदास नहीं करनी है। सो इस करके बाबा हरनाम सिंह जी ने एक बार कोई दोस्त मित्र से 20 साल की उम्र से उदों कहते मैं अरदास करती कि यह ठीक हो जाए, वह किन्ना चिर मंजे तो नहीं उठाया, बीमार बड़ा से और ठीक हो गया। कहते जब मैं तुरिया वहां अपने पिंड खेतों के एकदम उदों ही पता लग गया जो पुट्ठा होकर डिग पिया मैं। कहते जब मैं थले डिगया तो उपर चार पांच सिंह खड़े बड़े बड़े कदा वाले, कहते अरदासा करदा दसीए तेनू पता, तेनू पता उन्हें गुरु नानक देव जी की किन्नी निंदा की है, असी उन्हें मंजे ते लम्मा पा के करना सी सीधा तो तू उथे अरदासा करी जाना। फिर बाबा जी कहने मैं हाथ जोड़े मैं अगे तो नहीं करता जी अरदास, वो शहीद सिंह सी सारे ही। फिर ये गुस्सा भी करते अरदास भी बड़े तरीके नाल करनी पैंदी है, ऐ नहीं कि सीधे ही खड़े हो जाओ जी आ करो जी ठीक है। बाबा जी पहला जो अरदास करते होंगे ना असं कई बार उन्होंने देखा बाबा जी आ मेरी अरदास कर दो, अच्छा आप गुरु ग्रंथ साहिब तो आग्या ले लिए पहला, देखो पहला महाराज तो अरदास की भी आग्या लेंदे सी, जे हुक्मनामा आ गया गुरपुरै कृपा धारी या कृपा वाला हुक्मना, अच्छा भाई महाराज ने आग्या देती अरदास की, जे आ गया हम अंधले अंध बिखे बिखराते जां कोई ऐसा ना भाई महाराज ने कहा नहीं मैनू ना मैं नहीं तेरी अरदास कर सकता, मैनू हुक्म नहीं है। मैं भी पूछा सी तुसी किवें पछाणदे हो तुहानू महाराज ने हाँ की कि ना की, कहने मैं बचपन तो ही एक टेक रखी हुई है भी जे तो हुक्मनामा कृपा भरिया आ जाए तो ठीक है, फिर तो मैनू आग्या है, जे आ जाए इस तरह का हुक्मनामा तो कहने मैं फिर ना करना। कहने मेरा इस तरह ही बचपन तो ही लैके रूटीन बनया हो। सो इस करके सतगुरु महाराज जी कहते हैं कि जेड़ा कुछ वाहेगुरु ने दिता है वह पहले ही मस्तक ते लिखा होया, अपने तेरा काम तो है भजन पाठ करी जा जो कुछ करना उन्हें आपे ही कर देना, असल गुरसिखी तो यह आ। तो बाकी भाई अपने शब्द की मेहनत करो, पर यह गल्लां बातों नाल ना महाराज नूं कहो मैनू आ नहीं दिता मैनू ऐ नहीं किया, शब्द का अभ्यास कर लो बस, चुप करके शब्द पढ़ी जाओ, आपां नूं उहदे च कहण दी लोड़ नहीं, आपां तां सिर्फ शब्द पढ़ना है। जन को प्रभ संगे असने हो साजनो तू मीत मेरा गृह तेरा सबके हुरहाओ, मान मांगो तान मांगो तन लक्ष्मी सुत दे, मुक्त जुगत भुगत पूर्ण परमानंद परम निधान, पै पाए भगत निहाल नानक सदा सदा कुरबान। महाराज कहने तू तां शब्द पढ़ी जा बस, कुछ नहीं कहना है, जो कुछ करना शब्द के अभ्यास नहीं कर देना। सिखी कई प्रकार की है तो ये तीन चार प्रकार की है, इस करके ये भी कई तो बिल्कुल मंगते ही नहीं, भावें कुछ भी हो जाए कई फिर मंगते हैं, कई होर भी मंगते हैं। तो महाराज जी कहते ने नाराज नहीं होना वाहिगुरु नाल, जाकै मन लागा प्रभ मीठा, जिन्हां दे मन नूं लगदा वाहिगुरु प्यारा मिठा, सर्ब सुख ताहो मन बूठा, सारे सुख उहदे मन दे अंदर वस जांदे ने जिन्हां नूं वाहिगुरु का प्यार लग जांदा है। ਕੁਛ ਕੁ ਪਿਆਰ ਦੀਆਂ ਖੇਡਾਂ ਹੁੰਦੀਆਂ ਨੇ, ਜਿਵੇਂ ਆਮ ਬੰਦੇ ਕਈ ਤਰਕ ਕਰ ਦਿੰਦੇ ਨੇ ਆਹ ਨਹੀਂ ਇਸ ਤਰ੍ਹਾਂ ਨਹੀਂ। ਮੈਂ ਫਿਰ ਦੇਖਿਆ ਬੈਠ ਕੇ ਇਸ ਗੱਲ ਨੂੰ ਵਿਚਾਰਿਆ ਵੀ ਇਹ ਕਿਉਂ ਬੋਲਦਾ ਇਸ ਤਰ੍ਹਾਂ, ਤਾਂ ਸੋਚਿਆ ਵੀ ਇਹਦੇ ਵਿੱਚ ਪਿਆਰ ਨਹੀਂ ਹੈ ਇਹਨੂੰ। ਜਦੋਂ ਤੱਕ ਮਹਾਰਾਜ ਨਾਲ ਆਪਣਾ ਪਿਆਰ ਨਹੀਂ ਨਾ ਬਣਦਾ ਉਦੋਂ ਤੱਕ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਗਲਤ ਹੀ ਨਜ਼ਰ ਆਈ ਜਾਂਦੀਆਂ ਨੇ। ਜਿੱਥੇ ਪਿਆਰ ਹੁੰਦਾ ਨਾ ਉੱਥੇ ਗਲਤ ਗੱਲ ਵੀ ਠੀਕ ਨਜ਼ਰ ਆਈ ਜਾਂਦੀ ਹੈ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ, ਰੱਬ ਦੇ ਪਿਆਰੇ ਜੇ ਬਾਹਰੋਂ ਗਲਤ ਬੋਲ ਵੀ ਜਾਂਦੇ ਨੇ ਤਾਂ ਵੀ ਉਹ ਰੱਬ ਨੂੰ ਚੰਗੇ ਲੱਗਦੇ, ਕਿਉਂਕਿ ਪਿਆਰ ਹੈ। ਜੇ ਆਪਣਾ ਗੁਰਾਂ ਦੇ ਨਾਲ ਪਿਆਰ ਹੈ ਤਾਂ ਆਪਾਂ ਨੂੰ ਕੋਈ ਵੀ ਗੱਲ ਗਲਤ ਨਹੀਂ ਲੱਗਣੀ। ਅਤੇ ਜਦੋਂ ਆਪਣੇ ਅੰਦਰ ਖੁਸ਼ਕੀ ਹੈ ਤਾਂ ਉਦੋਂ ਤਰਕਾਂ ਉੱਠਦੀਆਂ ਨੇ, ਲਓ ਆਹ ਕੀ ਗੱਲ ਹੈ, ਇਹਦੀ ਆਹ ਕੀ ਚੀਜ਼ ਹੈ, ਫਿਰ ਆਪਣੇ ਅੰਦਰ ਕਈ ਪ੍ਰਕਾਰ ਦੇ ਗਲਤ ਵਿਚਾਰ ਖੜ੍ਹੇ ਹੋ ਜਾਂਦੇ ਨੇ। ਇਸੇ ਕਰਕੇ ਤਾਂ ਮਹਾਰਾਜ ਕਹਿੰਦੇ ਨੇ ਪਹਿਲਾਂ ਆਪਣੇ ਅੰਦਰ ਪ੍ਰੇਮ ਪੈਦਾ ਕਰੋ, ਪਹਿਲਾਂ ਆਪਣੇ ਅੰਦਰ ਪਿਆਰ ਹੀ ਇੰਨਾ ਪੈਦਾ ਕਰ ਲਓ, ਕੋਈ ਕੁਛ ਵੀ ਗਲਤ ਨਾ ਦਿਖੇ, ਸਭ ਠੀਕ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਜਿੰਨੀਆਂ ਪੰਗਤੀਆਂ ਨੇ ਸਭ ਸੱਚ ਹੈ, ਸੱਚ ਹੈ, ਸੱਚ ਹੈ, ਕੋਈ ਪੰਗਤੀ ਗਲਤ ਨਹੀਂ। ਮਹਾਰਾਜ ਨੇ ਜੋ ਲਿਖ ਦਿੱਤਾ ਸਭ ਠੀਕ ਹੈ, ਜੋ ਗੁਰੂ ਦਸਵੇਂ ਪਾਤਸ਼ਾਹ ਨੇ ਮਰਿਆਦਾਵਾਂ ਬਣਾ ਦਿੱਤੀਆਂ ਸਭ ਠੀਕ ਹੈ। ਜਦੋਂ ਇਉਂ ਨਿਸ਼ਚਾ ਕਰੀਏ, ਜਦੋਂ ਆਪਾਂ ਗੁਰੂ ਮਹਾਰਾਜ ਦੇ ਬਣ ਜਾਈਏ ਵੀ ਸੱਚੇ ਪਾਤਸ਼ਾਹ ਮੈਂ ਤੇਰਾ ਹਾਂ, ਬਸ ਉਦੋਂ ਸਭ ਠੀਕ ਹੈ। ਜਦੋਂ ਤੱਕ ਆਪਾਂ ਵਿਰੋਧੀ ਪੱਖ ਵਿੱਚ ਖੜ੍ਹੇ ਹਾਂ ਉਦੋਂ ਤੱਕ ਕੁਛ ਵੀ ਠੀਕ ਨਹੀਂ ਹੈ। ਮਹਾਰਾਜ ਜੀ ਦੇ ਬਣ ਜਾਓ, ਜੋ ਸੱਚੇ ਪਾਤਸ਼ਾਹ ਤੁਸੀਂ ਕੀਤਾ ਹੈ, ਕਿਉਂਕਿ ਮਹਾਰਾਜ ਦੀ ਕਮਾਈ ਵੱਲ ਜ਼ਿਆਦਾ ਧਿਆਨ ਦਿਆ ਕਰੋ ਕਿ ਚਾਰ ਯੁੱਗ ਤੱਕ ਤਪੱਸਿਆ ਕਰਨੀ ਕਿਤੇ ਸੌਖੀ ਨਹੀਂ ਹੈ। ਇੰਨੀ ਤਪੱਸਿਆ ਦੇ ਮਾਲਕ, ਇੰਨੀ ਭਗਤੀ, ਇੰਨਾ ਤਿਆਗ, ਕਮਾਲ ਦਾ ਤਿਆਗ ਹੈ ਦਸਵੇਂ ਪਾਤਸ਼ਾਹ ਦਾ। ਇਸ ਕਰਕੇ ਮਹਾਰਾਜ ਵੱਡੇ ਨੇ। ਪਰ ਸਤਿਗੁਰੂ ਜੀ ਹੁਣ ਦੋ ਅਖੀਰਲੀਆਂ ਪੰਗਤੀਆਂ 'ਚ ਸਾਰੇ ਬਚਨਾਂ ਨੂੰ ਇਸ ਤਰ੍ਹਾਂ ਸਾਫ਼ ਕਰ ਦਿੰਦੇ ਨੇ, ਜਿਸ ਜਨ ਆਪਣਾ ਹੁਕਮ ਮਨਾਇਆ। ਹੁਕਮ ਵੀ ਆਪਾਂ ਆਪ ਨਹੀਂ ਮੰਨ ਸਕਦੇ, ਜਿਹਨੂੰ ਆਪਣਾ ਹੁਕਮ ਆਪ ਕਿਰਪਾ ਕਰਕੇ ਮਨਾ ਲੈਣ। ਸਰਬ ਥੋਕ ਨਾਨਕ ਤਿੰਨ ਪਾਇਆ, ਉਹਨਾਂ ਨੇ ਸਾਰੇ ਥੋਕ ਤੋਂ ਪਾਪ ਪਦਾਰਥ ਪ੍ਰਾਪਤ ਕਰ ਲਏ, ਪ੍ਰੇਮ ਪਦਾਰਥ, ਨਾਮ ਪਦਾਰਥ, ਜਨਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਧਰਮ ਅਰਥ, ਕਾਮ ਮੋਖ, ਫਿਰ ਦੁਨਿਆਵੀ ਸਾਰੇ ਪਦਾਰਥ, ਉਹਨਾਂ ਨੂੰ ਸਭ ਕੁਛ ਮਿਲ ਗਿਆ ਜਿਨ੍ਹਾਂ ਨੂੰ ਕਿਰਪਾ ਕਰਕੇ ਆਪਣਾ ਹੁਕਮ ਆਪ ਮਨਵਾ ਲਿਆ। ਜੇ ਮੈਂ ਕਹਾਂ ਕੋਈ ਬੰਦਾ ਗੁਰਦੁਆਰੇ ਦੇ ਸਾਹਮਣੇ ਖੜ੍ਹ ਕੇ ਗੱਲ ਕਹਿ ਦੇ ਮੈਂ ਨਹੀਂ ਕਦੇ ਗੁਰਦੁਆਰੇ ਆਉਣਾ, ਫਿਰ ਮਹਾਰਾਜ ਦਾ ਅੱਗੇ ਕੰਮ ਹੈ ਵੀ ਉਹਨੂੰ ਲਿਆਉਂਦੇ ਕਿ ਨਹੀਂ ਲਿਆਉਂਦੇ, ਉਹ ਦੂਜੇ ਦਿਨ ਹੀ ਆਊਗਾ।